ये हफ्तावार बाइबल दा दर्सीवाज प्लेनफील्ड क्रिश्चियन साइंस चर्च इंडिपेंडेंट वालों है जड़ा न्यू जर्जी अमरीका वेच है। होर मालूमात ली तुसी साड़ी वैबसाइट वेखो www.plainfieldcs.com। ये सबक 1 दिसंबर 2024 अतवार दे दिन हफ्ते दे अखीर उत्ते तुहाडे पढ़न लई तैयार किया गया है। मजमून पुरानी ते नवी जादूगरी उर्फियत तनवीम ते इल्मे नौमियात तो मुकरना। सुनहरी मतन लूका तू खुदावंद अपने रब नूं सजदा कर ते बस ओदी ही इबादत कर। जवाबी पढ़ाई मलाकी जबूर क्यों जे मैं खुदावंद ना बदलन वाला वां ऐसली ऐ बनी याकूब तुसी बर्बाद नहीं होए तुसी अपने प्यो दादे दे दिना तो मेरे आयन तो पिछा मुड़दे रहे ते उना नू ना मन्या। तुसी मेरे वल ध्यान करो ते मैं तुहाड़े वल ध्यान करांगा रबुल अफवाज ए आखदा है। ऐ मेरी जान खुदावंद नू धन आख ते जो कुछ मेरे अंदर है ओदे पाक नां नू धन आखे। ऐ मेरी जान खुदावंद नू धन आख ते ओदी किसे नेमत नू ना भुली। वो तेरी सारी बदकारी बख्शदा है वो तेनू सारियां बीमारियां तो शफा देंदा है वो तेरी जान नू हलाकत तो बचांदा है वो तेरे सिर उत्ते शफकत ते रहमत दा ताज धरदा है। दरसीवाज बाइबल विचों तवारीख आसा दी सल्तनत दे 36वें वरे इसराइल दा बादशाह बाशा यहूदा उत्ते चाढ़ाया ते रामा नू बनाया तां जो यहूदा दे बादशाह आसा वल्लों किसे नू आन जान ना देवे। तद आसा बादशाह ने सारे यहूदा नू नाल लिया ते ओ रामा दे पत्थरां ते लकड़ियां नू जिन्हां नाल बाशा बना रहा सी चुक के लै गए ते ओदे नाल उहने जिब्बा ते मिसफा नू बनाया। उस वेले हनानी गैबीन यहूदा दे बादशाह आसा दे कोल आके आखन लग्या क्यों जे तू आराम दे बादशाह उत्ते भरोसा किया ते खुदावंद अपने रब उत्ते भरोसा ना किया इसे पारो आराम दे बादशाह दा जत्था तेरे हथों बच गया। कि कोशी ते लोभी वड्डे जत्थे नहीं सी जिन्हां दे नाल गड्डियां ते सवार वड्डी तादाद विच सी फिर भी क्यों जे तू खुदावंद उत्ते भरोसा रखिया सी ऐसली उन्हें उन्हां नूं तेरे हथ विच कर दिता। क्यों जे खुदावंद दीआं अखियां पूरी धरती उत्ते घूमदीआं ने तां जो उन्हां दी मदद विच जिन्हां दा दिल उहदे वल कामल है अपने आप नूं मजबूत विखावे। ऐस गल विच तू बेवकूफी कीती क्यों जे हुण तों तेरे लई जंग ही जंग है। तद आसा ने उस गैबीन तों गुस्से हो के उन्हूं कैदखाने विच सुट दिता क्यों जे ओ उस कलाम दे पारों बहुत गजबनाक होया ते आसा ने उस वेले दे लोकां विचों कई होरां उत्ते भी जुल्म कीता। ते वेखो आसा दे कम शुरू तों अखीर तीकर यहूदा ते इसराइल दे बादशाहां दी किताब विच लिखे ने। ते आसा दी सल्तनत दे 39वें वरे ओदे पैर नूं इक रोग लग गया ते ओ रोग बहुत वध गया फिर भी ओ अपनी बीमारी विच खुदावंद दा तलब नहीं बल्कि तबीबां दा खाहां होया। ते आसा अपने प्यो दादे दे नाल सौं गया ओ अपनी सल्तनत दे 41वें वरे विच मरिया। इस्तिसना जदों तू उस मुल्क विच जिहड़ा खुदावंद तेरा रब तेनूं देंदा है अपड़ जावें ते उत्थे दीआं कौमां वांगर मकरूह कम करने ना सिखी तेरे विच हरगिज़ कोई इदां दा ना होवे जिहड़ा अपने पुत्तर या धी नूं अग विच टोरे या फालगीर या शगून कढ़न वाला या अफसूनगर या जादूगर या मंत्री या जिन्हां दा संगी या रमाल या साहिर होवे क्यों जे ओह सारे जिहड़े इदां दे कम करदे ने खुदावंद दे सामने मकरूह ने ते उन्हां मकरूहां दे पारों खुदावंद तेरा रब उन्हां नूं तेरे सामने कढ़न वाला है। तू खुदावंद अपने रब दे अग्गे कामल रही क्यों जे ओह कौमां जिन्हां दा तू वारस होवेगा शगून कढ़न वालियां ते फालगीरां दी सुणदियां ने पर तेनूं खुदावंद तेरे रब ने इदां करन ना दिता। खुदावंद तेरा रब तेरे लई तेरे ही विचों ਯਾਨੀ ਤੇਰੇ ਹੀ ਭਰਾਵਾਂ ਵਿੱਚੋਂ ਮੇਰੇ ਵਾਂਗਰ ਇੱਕ ਨਬੀ ਬਰਪਾ ਕਰੇਗਾ, ਤੂੰ ਉਹਦੀ ਸੁਣੀ। ਲੂਕਾ। ਫਿਰ ਯਸੂ ਰੂਹ ਦੀ ਕੁਵਤ ਨਾਲ ਭਰਿਆ ਹੋਇਆ ਗਲੀਲ ਵਿੱਚ ਪਰਤ ਕੇ ਆਇਆ ਅਤੇ ਚਾਰੋਂ ਪਾਸੇ ਉਹਦੀ ਧੁੰਮ ਮੱਚ ਗਈ। ਫਿਰ ਉਹ ਗਲੀਲ ਦੇ ਸ਼ਹਿਰ ਕਫਰਨਹੂਮ ਨੂੰ ਗਿਆ ਅਤੇ ਸਬਤ ਦੇ ਦਿਨ ਉਹਨਾਂ ਨੂੰ ਤਾਲੀਮ ਦੇ ਰਿਹਾ ਸੀ ਅਤੇ ਲੋਕ ਉਹਦੀ ਤਾਲੀਮ ਤੋਂ ਹੈਰਾਨ ਸੀ ਕਿਉਂਕਿ ਉਹਦਾ ਕਲਾਮ ਇਖਤਿਆਰ ਦੇ ਨਾਲ ਸੀ। ਅਤੇ ਇਬਾਦਤਖਾਨੇ ਵਿੱਚ ਇੱਕ ਬੰਦਾ ਸੀ ਜਿਹਦੇ ਵਿੱਚ ਨਾ ਪਾਕ ਦਿਓ ਦੀ ਇੱਕ ਰੂਹ ਸੀ। ਉਹ ਬਹੁਤ ਉੱਚੀ ਆਵਾਜ਼ ਨਾਲ ਬੋਲਿਆ, ਭਈ ਐ ਯਸੂ ਨਾਸਰੀ, ਸਾਨੂੰ ਤੇਰੇ ਨਾਲ ਕੀ ਕੰਮ? ਕੀ ਤੂੰ ਸਾਨੂੰ ਹਲਾਕ ਕਰਨ ਆਇਆ ਹੈ? ਮੈਂ ਤੈਨੂੰ ਜਾਣਦਾ ਵਾਂ ਭਈ ਤੂੰ ਕੌਣ ਹੈ, ਰੱਬ ਦਾ ਕਦੂਸ। ਯਸੂ ਨੇ ਉਹਨੂੰ ਝਿੜਕ ਕੇ ਆਖਿਆ, ਚੁੱਪ ਰਹਿ ਅਤੇ ਉਹਦੇ ਵਿੱਚੋਂ ਨਿਕਲ ਜਾ। ਅਤੇ ਬਦਰੂ ਉਹਦੇ ਅੰਦਰੋਂ ਉਹਨੂੰ ਮਰੋੜ ਕੇ ਕੁਝ ਨੁਕਸਾਨ ਪਹੁੰਚਾਏ ਬਗੈਰ ਨਿਕਲ ਗਈ। ਅਤੇ ਸਾਰੇ ਹੈਰਾਨ ਹੋ ਕੇ ਆਪਸ ਵਿੱਚ ਆਖਣ ਲੱਗ ਪਏ, ਭਈ ਇਹ ਕਿਵੇਂ ਦਾ ਕਲਾਮ ਹੈ, ਕਿਉਂਕਿ ਉਹ ਇਖਤਿਆਰ ਅਤੇ ਕੁਦਰਤ ਨਾਲ ਨਾਪਾਕ ਰੂਹਾਂ ਨੂੰ ਹੁਕਮ ਦਿੰਦਾ ਹੈ ਅਤੇ ਉਹ ਨਿਕਲ ਜਾਂਦੀਆਂ ਨੇ। ਫਿਰ ਉਹ ਇਬਾਦਤਖਾਨੇ ਵਿੱਚੋਂ ਉੱਠ ਕੇ ਸ਼ਮਾਉਂ ਦੇ ਘਰ ਵਿੱਚ ਦਾਖਲ ਹੋਇਆ ਅਤੇ ਸ਼ਮਾਉਂ ਦੀ ਸੱਸ ਨੂੰ ਬੜਾ ਤਾਪ ਚੜਿਆ ਸੀ ਅਤੇ ਉਹਨਾਂ ਨੇ ਉਹਦੇ ਲਈ ਉਹਦੇ ਤੋਂ ਅਰਜ਼ ਕੀਤੀ। ਉਹ ਖਲੋ ਕੇ ਉਹਦੇ ਵੱਲ ਝੁਕਿਆ ਅਤੇ ਤਾਪ ਨੂੰ ਝਿੜਕਿਆ ਅਤੇ ਉਹ ਉਤਰ ਗਿਆ ਅਤੇ ਉਹ ਉਸੇ ਵੇਲੇ ਉੱਠ ਕੇ ਉਹਨਾਂ ਦੀ ਸੇਵਾ ਕਰਨ ਲੱਗ ਗਈ। ਗਲਤੀਓ। ਪਰ ਮੈਂ ਇਹ ਆਖਦਾ ਵਾਂ ਵੀ ਜੇ ਰੂਹ ਦੇ ਮੁਤਾਬਕ ਟੁਰੋ ਤਾਂ ਬਦਨ ਦੀ ਖਾਹਿਸ਼ ਨੂੰ ਕਦੀ ਵੀ ਪੂਰਾ ਨਾ ਕਰੋਗੇ, ਕਿਉਂਕਿ ਬਦਨ ਰੂਹ ਦੇ ਖਿਲਾਫ ਤੰਗ ਕਰਦਾ ਹੈ ਅਤੇ ਰੂਹ ਬਦਨ ਦੇ ਖਿਲਾਫ, ਅਤੇ ਇਹ ਇੱਕ ਦੂਜੇ ਦੇ ਮੁਖਾਲਫ ਨੇ, ਤਾਂ ਜੋ ਕੁਝ ਤੁਸੀਂ ਚਾਹੁੰਦੇ ਹੋ ਉਹ ਨਾ ਕਰੋ। ਅਤੇ ਜੇ ਤੁਸੀਂ ਰੂਹ ਦੀ ਹਦਾਇਤ ਨਾਲ ਟੁਰਦੇ ਹੋ ਤਾਂ ਸ਼ਰੀਅਤ ਦੇ ਹੇਠਾਂ ਨਹੀਂ ਰਹੇ। ਹੁਣ ਬਦਨ ਦੇ ਕੰਮ ਜ਼ਾਹਰ ਨੇ, ਯਾਨੀ ਹਰਾਮਕਾਰੀ, ਨਾਪਾਕੀ, ਸ਼ਹਿਵਤ ਪ੍ਰਸਤੀ, ਬੁੱਤ ਪ੍ਰਸਤੀ, ਜਾਦੂਗਰੀ, ਅਦਾਵਤਾਂ, ਲੜਾਈ, ਸਾੜ, ਗੁੱਸਾ, ਤਫਰਕੇ, ਵਿਛੋੜੇ, ਬਿਦਤਾਂ, ਬੁਗਜ਼, ਨਸ਼ਾਬਾਜ਼ੀ, ਨੱਚਣਾ ਟੱਪਣਾ ਅਤੇ ਹੋਰ ਇੰਜ ਦੀਆਂ ਸ਼ੈਵਾਂ। ਇਹਨਾਂ ਦੇ ਬਾਰੇ ਤੁਹਾਨੂੰ ਪਹਿਲਾਂ ਤੋਂ ਹੀ ਆਖ ਦੇਣਾ ਵਾਂ, ਜਿਵੇਂ ਪਹਿਲਾਂ ਵੀ ਦੱਸ ਚੁੱਕਿਆ ਵਾਂ, ਭਈ ਇੰਜ ਦੇ ਕੰਮ ਕਰਨ ਵਾਲੇ ਰੱਬ ਦੀ ਬਾਦਸ਼ਾਹੀ ਦੇ ਵਾਰਸ ਨਾ ਹੋਣਗੇ। ਪਰ ਰੂਹ ਦਾ ਫਲ ਪਿਆਰ, ਖੁਸ਼ੀ, ਸਕੂਨ, ਸਬਰ, ਮਿਹਰਬਾਨੀ, ਨੇਕੀ, ਇਮਾਨਦਾਰੀ, ਆਜਜ਼ੀ, ਪਰਹੇਜ਼ਗਾਰੀ ਏ। ਇੰਜ ਦੇ ਕੰਮਾਂ ਦੀ ਕੋਈ ਸ਼ਰੀਅਤ ਮੁਖਾਲਫ ਨਹੀਂ। ਅਤੇ ਜਿਹੜੇ ਮਸੀਹ ਯਸੂ ਦੇ ਨੇ, ਉਹਨਾਂ ਨੇ ਬਦਨ ਨੂੰ ਉਹਦੀਆਂ ਰਗਬਤਾਂ ਅਤੇ ਤਾਂਗਾਂ ਸਮੇਤ ਸੂਲੀ ਉੱਤੇ ਚਾੜ ਦਿੱਤਾ ਏ। ਜੇ ਅਸੀਂ ਰੂਹ ਦੇ ਪਾਰੋਂ ਜਿਉਂਦੇ ਹਾਂ ਤਾਂ ਰੂਹ ਦੇ ਮੁਤਾਬਕ ਹੀ ਚੱਲਣਾ ਵੀ ਚਾਹੀਦਾ ਏ। ਜ਼ਬੂਰ। ਐ ਕੌਮੋ, ਸਾਰੇ ਰੱਬ ਦੀ ਹਮਦ ਕਰੋ, ਐ ਉਮਤੋ, ਸਾਰੇ ਉਹਦੀ ਸਤਾਇਸ਼ ਕਰੋ, ਕਿਉਂਕਿ ਸਾਡੇ ਉੱਤੇ ਉਹਦੀ ਬੜੀ ਸ਼ਫਕਤ ਹੈ ਅਤੇ ਖੁਦਾਵੰਦ ਦੀ ਸੱਚਾਈ ਹਮੇਸ਼ਾ ਦੀ ਏ। ਖੁਦਾਵੰਦ ਦੀ ਹਮਦ ਕਰੋ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ। ਕਿਉਂਕਿ ਰੱਬ ਹੀ ਸਭ ਕੁਝ ਏ, ਇਸ ਲਈ ਉਹਦੇ ਨਾ ਹੋਣ ਦੀ ਕੋਈ ਗੁੰਜਾਇਸ਼ ਹੀ ਨਹੀਂ ਏ। ਰੱਬ ਰੂਹ ਨੇ ਸਭ ਕੁਝ ਇਕੱਲਿਆਂ ਹੀ ਬਣਾਇਆ ਅਤੇ ਉਹਨੂੰ ਚੰਗਾ ਆਖਿਆ। ਇਸ ਲਈ ਬੁਰਿਆਈ ਚੰਗਿਆਈ ਦੀ ਮੁਖਾਲਫ ਹੁੰਦਿਆਂ ਹੋਏ ਗੈਰ ਅਸਲੀ ਏ ਅਤੇ ਰੱਬ ਦੀ ਬਣਾਈ ਹੋਈ ਨਹੀਂ ਹੋ ਸਕਦੀ। ਬਦੀ ਅਤੇ ਬਿਮਾਰੀ ਨੂੰ ਉਹਨਾਂ ਦੀਆਂ ਇਸਲਾਮਾਂ ਵਿੱਚ ਹੀ ਸਾਹਮਣੇ ਲਿਆਓ ਅਤੇ ਉਹਨਾਂ ਦੀ ਮੁਜ਼ੰਮਤ ਕਰੋ। ਕਿਸੇ ਪਾਪੀ ਨੂੰ ਇਸ ਗੱਲ ਦਾ ਯਕੀਨ ਦਿਵਾਉਂਦਿਆਂ ਹੋਏ ਉਹਦੀ ਇਸਲਾਹ ਨਹੀਂ ਹੋ ਸਕਦੀ, ਭਈ ਉਹ ਇਸ ਲਈ ਪਾਪੀ ਨਹੀਂ ਏ ਕਿਉਂਕਿ ਪਾਪ ਹੈ ਹੀ ਨਹੀਂ। ਪਾਪ ਨੂੰ ਕਮਜ਼ੋਰ ਕਰਨ ਲਈ ਤੁਹਾਨੂੰ ਇਹਨੂੰ ਲੱਭਣਾ ਪਵੇਗਾ, ਇਹਨੂੰ ਬੇਪਰਦਾ ਕਰਨਾ ਪਵੇਗਾ, ਫਰੇਬ ਨਜ਼ਰੀ ਨੂੰ ਸਾਹਮਣੇ ਲਿਆਉਣਾ ਪਵੇਗਾ ਅਤੇ ਇਸ ਤਰ੍ਹਾਂ ਪਾਪ ਉੱਤੇ ਫਤਿਹਮੰਦ ਹੋਵੋ ਅਤੇ ਇਹਨੂੰ ਗੈਰ ਅਸਲੀ ਸਾਬਤ ਕਰੋ। ਬਸ ਇਹ ਆਖਣ ਨਾਲ ਭਈ ਬਿਮਾਰੀ ਹੈ ਨਹੀਂ ਏ, ਬਿਮਾਰੀ ਤੋਂ ਸ਼ਫਾ ਨਹੀਂ ਮਿਲਦੀ, ਬਲਕਿ ਇਹ ਜਾਣਨ ਨਾਲ ਮਿਲਦੀ ਏ ਭਈ ਬਿਮਾਰੀ ਨਹੀਂ ਏ। ਸਾਇੰਸ ਸਿਆਣ ਨਾਲ ਤਾਲੁਕ ਰੱਖਦੀ ਏ, ਨਾ ਮਾਦੇ ਨਾਲ। ਇਹ ਤੈਅ ਕੀਤੇ ਹੋਏ ਅਸੂਲ ਉੱਤੇ ਨਿਉਂ ਰੱਖਦੀ ਏ, ਨਾ ਕਿ ਝੂਠੇ ਅਹਿਸਾਸਾਂ ਦੇ ਫੈਸਲਿਆਂ ਉੱਤੇ। ਰਿਆਜ਼ੀ ਵਿੱਚ ਦੋ ਰਕਮਾਂ ਦੀ ਜਮ੍ਹਾਂ ਹਮੇਸ਼ਾ ਇੱਕ ਹੀ ਨਤੀਜਾ ਲਿਆਉਂਦੀ ਏ, ਇਸ ਲਈ ਇਹਦੇ ਵਿੱਚ ਮੰਤਕ ਏ। ਜੇ ਕਿਆਸ ਮੰਤਕੀ ਦੀਆਂ ਅਕਬਰੀ ਤੇ ਅਸਗਰੀ ਤਜਵੀਜ਼ਾਂ ਦੋਵੇਂ ਠੀਕ ਨੇ ਤੇ ਮੁਨਾਸਬ ਤੌਰ ਤੇ ਹੱਲ ਕੀਤੇ ਜਾਣ ਨਾਲ ਜਵਾਬ ਗਲਤ ਨਹੀਂ ਹੋ ਸਕਦਾ। ਇਸੇ ਤਰ੍ਹਾਂ ਕ੍ਰਿਸਚੀਅਨ ਸਾਇੰਸ ਵਿੱਚ ਕੋਈ ਮੁਖਾਲਫਤ ਨਹੀਂ ਨਾ ਕੋਈ ਤਜ਼ਾਦ ਨੇ, ਕਿਉਂ ਜੇ ਇਹਦੀ ਮੰਤਕ ਇੰਨੀ ਹਮਾਂਗੇ ਜਿਵੇਂ ਕਿਆਸ ਮੰਤਕੀ ਠੀਕ ਠੀਕ ਹੱਲ ਕੀਤਾ ਗਿਆ ਹੋਵੇ ਜਾਂ ਰਿਆਜ਼ੀ ਵਿੱਚ ਠੀਕ ਹਿਸਾਬ ਕੀਤਾ ਗਿਆ ਹੋਵੇ। ਸੱਚਾਈ ਹਮੇਸ਼ਾ ਸੱਚ ਬੋਲਣ ਵਾਲੀ ਏ ਅਤੇ ਇਹ ਨਿਉਂ ਵਿੱਚ ਜਾਂ ਨਤੀਜੇ ਵਿੱਚ ਕਿਸੇ ਗਲਤੀ ਨੂੰ ਬਰਦਾਸ਼ਤ ਨਹੀਂ ਕਰਦੀ। ਜੇ ਤੁਸੀਂ ਰੂਹਾਨੀ ਅਸਲੀਅਤ ਨੂੰ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਮਾਦੀ ਅਫਸਾਨੇ ਨੂੰ ਪਰਤਾ ਕੇ ਉਹਨੂੰ ਲੱਭ ਸਕਦੇ ਹੋ, ਭਾਵੇਂ ਤੁਸੀਂ ਅਫਸਾਨੇ ਦੇ ਹਾਮੀ ਹੋਵੋ ਜਾਂ ਖਿਲਾਫ, ਭਾਵੇਂ ਉਹ ਤੁਹਾਡੇ ਖਿਆਲਾਂ ਨਾਲ ਰਲਦਾ ਹੋਵੇ ਜਾਂ ਉਹਨਾਂ ਦੇ ਬਿਲਕੁਲ ਉਲਟ ਹੋਵੇ। ਵਾਹਦੁਲ ਵਜੂਦੀਅਤ ਦੀ ਤਾਰੀਫ ਮਾਦੇ ਦੀ ਜ਼ਹਾਨਤ ਉੱਤੇ ਇਮਾਨ ਰੱਖਣ ਦੇ ਤੌਰ 'ਤੇ ਕੀਤੀ ਜਾ ਸਕਦੀ ਏ, ਯਾਨੀ ਇੱਕ ਅਜਿਹਾ ਅਕੀਦਾ ਜਿਹਨੂੰ ਸਾਇੰਸ ਮੁਕਾ ਦਿੰਦੀ ਏ। ਉਹਨਾਂ ਦਿਨਾਂ ਵਿੱਚ ਅਜਿਹੀ ਵੱਡੀ ਮੁਸੀਬਤ ਹੋਵੇਗੀ ਭਈ ਜੱਗ ਦੇ ਸ਼ੁਰੂ ਤੋਂ ਹੁਣ ਤੀਕਰ ਕਦੀ ਨਾ ਹੋਈ ਨਾ ਹੋਵੇਗੀ, ਅਤੇ ਧਰਤੀ ਚਲਾ ਉੱਠੇਗੀ ਭਈ ਕੀ ਤੂੰ ਸੱਚਿਆਈ ਇਸ ਲਈ ਆਇਆ ਏ ਭਈ ਵੇਲੇ ਤੋਂ ਪਹਿਲਾਂ ਸਾਨੂੰ ਅਜ਼ਾਬ ਵਿੱਚ ਸੁੱਟੇ। ਹੈਵਾਨੀ ਮਕਨਾਤੀਸੀਅਤ, ਤਨਵੀਮ, ਰੂਹਾਨੀਅਤ, ਵਜਦਾਨ, ਮਾਦਾ ਪ੍ਰਸਤੀ, ਵਾਹਦੁਲ ਵਜੂਦੀਅਤ ਅਤੇ ਬੇਦੀਨੀ ਅਸਲੀ ਹਸਤੀ ਦੇ ਮੁਕਾਬਲੇ ਵਿੱਚ ਨੇ ਅਤੇ ਇਹਦੇ ਇਜ਼ਹਾਰ ਲਈ ਖਤਰਨਾਕ ਨੇ, ਅਤੇ ਇਸੇ ਤਰ੍ਹਾਂ ਦੇ ਕੁਝ ਹੋਰ ਨਿਜ਼ਾਮ ਵੀ ਨੇ। ਸਾਨੂੰ ਦੁਆਸਾਜ਼ੀ ਨੂੰ ਛੱਡ ਕੇ ਮੌਜੂਦਾਤ ਦੇ ਇਲਮ ਯਾਨੀ ਸੱਚੀ ਹਸਤੀ ਦੀ ਸਾਇੰਸ ਵੱਲ ਧਿਆਨ ਦੇਣਾ ਚਾਹੀਦਾ ਏ। ਸਾਨੂੰ ਸ਼ੈਵਾਂ ਦੇ ਬਸ ਬਾਹਰ ਵਾਲੇ ਫਹਿਮ ਨੂੰ ਮੰਨਣ ਦੀ ਬਜਾਏ ਹਕੀਕਤ ਪਸੰਦੀ ਦੀ ਡੂੰਘਿਆਈ ਨੂੰ ਵੇਖਣਾ ਚਾਹੀਦਾ ਏ। ਕੀ ਅਸੀਂ ਅਨਾਨਾਸ ਦੇ ਰੁੱਖ ਤੋਂ ਆੜੂ ਲੈ ਸਕਦੇ ਹਾਂ ਜਾਂ ਹਸਤੀ ਦੀ ਹਮਾਂਗੀ ਤੋਂ ਮੁਖਾਲਫਤ ਸਿੱਖ ਸਕਦੇ ਹਾਂ? ਫਿਰ ਵੀ ਇਹਦੇ ਨਾਲ ਨਾਲ ਕਾਫ਼ੀ ਹੱਦ ਤੀਕਰ ਕੁਝ ਮੁਤਦਿਲ ਕਿਸਮ ਦੇ ਆਮ ਭਰਮ ਨੇ ਜਿਨ੍ਹਾਂ ਨੂੰ ਸਾਇੰਸ ਨੂੰ ਇਨਸਾਨਾਂ ਦੇ ਵਿਚਾਲੇ ਆਪਣੇ ਤਜਦੀਦੀ ਮਿਸ਼ਨ ਵਿੱਚ ਕੁਚਲ ਦੇਣਾ ਚਾਹੀਦਾ ਏ। ਇਹ ਖਾਸ ਵਹਿਮ ਅਦਮ ਵੱਲ ਇਸ਼ਾਰਾ ਕਰਦਾ ਏ। ਫਾਨੀ ਸਿਆਨ ਮਾਦੇ ਵਿੱਚ ਅਹਿਸਾਸਾਂ ਦੀਆਂ ਨੀਹਾਂ ਉੱਤੇ ਅਮਲ ਕਰਦਿਆਂ ਹੋਏ ਹੈਵਾਨੀ ਮਕਨਾਤੀਸੀ ਏ, ਪਰ ਇਹ ਨਾਮ ਨਿਹਾਦ ਸਿਆਨ ਜਿਹਦੇ ਵਿੱਚੋਂ ਸਾਰੀ ਬਦੀ ਨਿਕਲਦੀ ਏ, ਆਪਣੇ ਆਪ ਦੀ ਮੁਖਾਲਫਤ ਕਰਦੀ ਏ ਅਤੇ ਇਹਨੂੰ ਅਖੀਰੀ ਸੱਚਿਆਈ ਜਾਂ ਕ੍ਰਿਸਚੀਅਨ ਸਾਇੰਸ ਵਿੱਚ ਬਿਆਨ ਕੀਤੀ ਹੋਈ ਇਲਾਹੀ ਸਿਆਨ ਨੂੰ ਮੰਨਣਾ ਪੈਂਦਾ ਏ। ਕ੍ਰਿਸਚੀਅਨ ਸਾਇੰਸ ਵਿੱਚ ਸਾਡੇ ਇਦਰਾਕ ਦੇ ਤਨਾਸਬ ਵਿੱਚ ਸਾਨੂੰ ਵਿਰਾਸਤ ਦੇ ਅਕੀਦੇ, ਮਾਦੇ ਉੱਤੇ ਸਿਆਨ ਦੇ ਅਕੀਦੇ ਜਾਂ ਹੈਵਾਨੀ ਮਕਨਾਤੀਸੀ ਦੇ ਅਕੀਦੇ ਤੋਂ ਆਜ਼ਾਦ ਕੀਤਾ ਜਾਂਦਾ ਏ ਅਤੇ ਫਾਨੀ ਹਸਤੀ ਦੇ ਮਿਆਰ ਦੇ ਬਾਰੇ ਰੂਹਾਨੀ ਸਿਆਨ ਦੇ ਤਨਾਸਬ ਵਿੱਚ ਅਸੀਂ ਪਾਪ ਨੂੰ ਉਹਦੀ ਤਸਵਰਾਤੀ ਤਾਕਤ ਤੋਂ ਗੈਰ ਮਸੱਲਾ ਕਰਦੇ ਹਾਂ। ਮਾਬਾਦੁਲ ਤਿਬਿਆਤੀ ਸ਼ਫਾ ਦੇ ਤਰੀਕਿਆਂ ਅਤੇ ਨੀਹਾਂ ਤੋਂ ਬੇਖਬਰ ਹੁੰਦਿਆਂ ਹੋਏ ਸ਼ਾਇਦ ਤੁਸੀਂ ਤਨਵੀਮ, ਰੂਹਾਨੀਅਤ, ਇਲਮੁਲ ਬਰਕ ਦੇ ਨਾਲ ਇਹਨੂੰ ਜੋੜਨ ਦੀ ਕੋਸ਼ਿਸ਼ ਕਰੋ, ਪਰ ਇਹਨਾਂ ਵਿੱਚੋਂ ਕੋਈ ਤਰੀਕਾ ਵੀ ਮਾਬਾਦੁਲ ਤਿਬਿਆਤੀ ਸ਼ਫਾ ਦੇ ਨਾਲ ਜੋੜਿਆ ਨਹੀਂ ਜਾ ਸਕਦਾ। ਕ੍ਰਿਸਚੀਅਨ ਸਾਇੰਸ ਜ਼ਹਿਨੀ ਅਮਲ ਦੇ ਪੈਂਦੇ ਤੀਕਰ ਜਾਂਦੀ ਏ ਅਤੇ ਅਸਬਾਤੇ ਅਦਲ ਇਲਾਹੀ ਨੂੰ ਜ਼ਾਹਰ ਕਰਦੀ ਏ ਜਿਹੜੀ ਪੂਰੇ ਅਮਲ ਦੀ ਦਰੁਸਤਗੀ ਵੱਲ ਇਸ਼ਾਰਾ ਕਰਦੀ ਏ, ਜਿਵੇਂ ਭਈ ਇਲਾਹੀ ਸਿਆਣ ਦਾ ਅਜਰ ਅਤੇ ਨਤੀਜਾ ਮੁਖਾਲਫ ਨਾਮ ਨਿਹਾਦ ਅਮਲ ਦੀ ਗਲਤੀ ਹੁੰਦਾ ਏ। ਬਰਿਆਈ, ਸਹਿਰਪ੍ਰਸਤੀ, ਜਾਦੂਗਰੀ, ਤਨਵੀਮ, ਹੈਵਾਨੀ ਮਕਨਾਤੀਸੀਅਤ, ਨੌਮੀਆਤ ਦਾ ਇਲਮ। ਅਕੀਦੇ ਦੇ ਜਾਦੂ ਵਾਲੇ ਭਰਮ ਦੇ ਹੇਠਾਂ ਕੋਈ ਬੰਦਾ ਸਮਝ ਸਕਦਾ ਏ ਭਈ ਉਹ ਗਰਮੀ ਵਿੱਚ ਟੁਰਦਾ ਹੋਇਆ ਜੰਮ ਰਿਹਾ ਏ ਅਤੇ ਇਹ ਭਈ ਉਹ ਖੁਸ਼ਕੀ ਉੱਤੇ ਟੁਰਦਾ ਹੋਇਆ ਤੈਰ ਰਿਹਾ ਏ। ਸੂਈ ਦੀ ਚੁਬਨ ਉਹਨੂੰ ਕੋਈ ਪੀੜ ਨਾ ਦੇਵੇਗੀ, ਇੱਕ ਮਜ਼ੇਦਾਰ ਪਰਫਿਊਮ ਉਹਦੇ ਲਈ ਨਾਕਾਬਲੇ ਬਰਦਾਸ਼ਤ ਹੋਵੇਗਾ। ਹੈਵਾਨੀ ਮਕਨਾਤੀਸੀਅਤ ਇੰਜ ਮਾਦੀ ਫਹਿਮ ਨੂੰ ਬੇਨਕਾਬ ਕਰਦੀ ਏ ਅਤੇ ਇਹਨੂੰ ਇੱਕ ਅਜਿਹੇ ਅਕੀਦੇ ਦੇ ਤੌਰ 'ਤੇ ਪੇਸ਼ ਕਰਦੀ ਏ ਜਿਹੜਾ ਅਸਲ ਨਿਉਂ ਅਤੇ ਤੌਸੀਕ ਦੇ ਬਗੈਰ ਹੋਵੇ। ਅਕੀਦੇ ਨੂੰ ਬਦਲ ਦਈਏ ਅਤੇ ਇਹਦਾ ਅਹਿਸਾਸ ਬਦਲ ਜਾਂਦਾ ਏ, ਅਕੀਦੇ ਨੂੰ ਮੁਕਾ ਦਈਏ ਅਤੇ ਅਹਿਸਾਸ ਗਾਇਬ ਹੋ ਜਾਂਦਾ ਏ। ਮਾਦੀ ਇਨਸਾਨ ਆਪੀ ਜਾਂ ਰਜ਼ਾਕਾਰਾਨਾ ਗਲਤੀ ਨਾਲ ਇੱਕ ਮਨਫੀ ਚੰਗਿਆਈ ਅਤੇ ਮੁਸਬਤ ਗਲਤੀ ਨਾਲ ਬਣਿਆ ਏ, ਜਿਹੜਾ ਦੂਜਾ ਏ ਉਹ ਆਪਣੇ ਆਪ ਨੂੰ ਠੀਕ ਸਮਝਦਾ ਏ। ਇਨਸਾਨ ਦੀ ਰੂਹਾਨੀ ਇਨਫਰਾਦੀਅਤ ਕਦੀ ਗਲਤ ਨਹੀਂ ਹੁੰਦੀ, ਇਹ ਇਨਸਾਨ ਦੇ ਬਣਾਉਣ ਵਾਲੇ ਦੀ ਸ਼ਫੀ ਏ। ਮਾਦਾ ਬਸ਼ਰ ਨੂੰ ਅਸਲੀ ਸ਼ੁਰੂਆਤ ਅਤੇ ਹਸਤੀ ਦੀਆਂ ਹਕੀਕਤਾਂ ਨਾਲ ਨਹੀਂ ਜੋੜ ਸਕਦਾ ਜਿਹਦੇ ਵਿੱਚ ਸਭ ਕੁਝ ਮੁੱਕ ਜਾਣਾ ਚਾਹੀਦਾ ਏ। ਇਹ ਬਸ ਰੂਹ ਦੀ ਵਡਿਆਈ ਨੂੰ ਮੰਨਣ ਨਾਲ ਹੋਵੇਗਾ ਜਿਹੜਾ ਰੂਹ ਦੇ ਦਾਅਵਿਆਂ ਨੂੰ ਖਤਮ ਕਰਦਾ ਏ ਭਈ ਬਸ਼ਰ ਫਾਨੀਅਤ ਨੂੰ ਮੁਕਾ ਦੇਣ ਅਤੇ ਕਿਸੇ ਮਜ਼ਬੂਤ ਰੂਹਾਨੀ ਤਾਲੁਕ ਨੂੰ ਲੱਭਣ ਜਿਹੜਾ ਇਨਸਾਨ ਨੂੰ ਹਮੇਸ਼ਾ ਲਈ ਆਪਣੇ ਬਣਾਉਣ ਵਾਲੇ ਵੱਲੋਂ ਲਾਜ਼ਮੀ ਇਲਾਹੀ ਸ਼ਬੀ ਵਿੱਚ ਕਾਇਮ ਰੱਖਦਾ ਏ। ਇਸ ਪੀੜ੍ਹੀ ਨੂੰ ਜਿਹੜੀ ਕ੍ਰਿਸਚਨ ਸਾਇੰਸ ਦੀ ਅਦਾਲਤ ਵਿੱਚ ਬੈਠਦੀ ਹੈ, ਬਸ ਉਹਨਾਂ ਤਰੀਕਿਆਂ ਦੀ ਮਨਜ਼ੂਰੀ ਕਰਨ ਦਿਓ ਜਿਹੜੇ ਸੱਚਾਈ ਵਿੱਚ ਕਾਬਲ ਯਕੀਨ ਨੇ ਅਤੇ ਉਹਨਾਂ ਦੇ ਕੰਮਾਂ ਦੇ ਰਾਹੀਂ ਜਾਣੇ ਜਾਂਦੇ ਨੇ, ਅਤੇ ਦੂਜੇ ਸਾਰਿਆਂ ਦੀ ਦਰਜਾਬੰਦੀ ਕਰਨ ਦਿਓ ਜਿਵੇਂ ਮੁਕੱਦਸ ਪੌਲੁਸ ਨੇ ਗਲੀਤੀਓ ਦੇ ਨਾਂ ਆਪਣੇ ਵੱਡੇ ਖੱਤ ਵਿੱਚ ਕੀਤਾ ਜਦੋਂ ਉਹਨੇ ਇਹ ਲਿਖਿਆ। ਹੁਣ ਬਦਨ ਦੇ ਕੰਮ ਤੇ ਜ਼ਾਹਰ ਨੇ, ਯਾਨੀ ਹਰਾਮਕਾਰੀ, ਨਾਪਾਕੀ, ਸ਼ਹਿਵਤ ਪ੍ਰਸਤੀ, ਬੁੱਤ ਪ੍ਰਸਤੀ, ਜਾਦੂ ਟੋਣਾ, ਵੈਰ, ਝਗੜਾ, ਸਾੜ, ਗੁੱਸਾ, ਤਫਰਕਾ, ਜੁਦਾਈਆਂ, ਬਿਦਤਾਂ, ਬੁਗਜ਼, ਨਸ਼ਾਬਾਜ਼ੀ, ਨੱਚਣਾ ਟੱਪਣਾ ਅਤੇ ਹੋਰ ਇਹਨਾਂ ਵਰਗੇ ਕੰਮ। ਇਹਨਾਂ ਬਾਰੇ ਤੁਹਾਨੂੰ ਪਹਿਲਾਂ ਹੀ ਆਖ ਦੇਣਾ, ਜਿਵੇਂ ਪਹਿਲੇ ਵੀ ਦੱਸ ਚੁੱਕਿਆ ਵਾਂ, ਭਈ ਇੰਜ ਦੇ ਕੰਮ ਕਰਨ ਵਾਲੇ ਰੱਬ ਦੀ ਬਾਦਸ਼ਾਹੀ ਦੇ ਵਾਰਸ ਨਹੀਂ ਹੋਣਗੇ। ਪਰ ਰੂਹ ਦਾ ਫਲ ਪਿਆਰ, ਖੁਸ਼ੀ, ਇਤਮਨਾਨ, ਤਹੱਮਲ, ਮਿਹਰਬਾਨੀ, ਨੇਕੀ, ਇਮਾਨਦਾਰੀ, ਹਿਲਮ, ਪਰਹੇਜ਼ਗਾਰੀ ਏ। ਅਜਿਹੇ ਕੰਮਾਂ ਦੀ ਕੋਈ ਸ਼ਰੀਅਤ ਮੁਖਾਲਫ ਨਹੀਂ। ਇਹ ਖਿਆਲ ਪਈ ਸਿਆਣ ਅਤੇ ਮਾਦਾ ਪਾਪ, ਬਿਮਾਰੀ ਅਤੇ ਮੌਤ ਬਾਰੇ ਇਨਸਾਨੀ ਵਹਿਮ ਵਿੱਚ ਇਕੱਠੇ ਜੁੜਦੇ ਨੇ। ਅਖੀਰੀ ਇਹ ਸਿਆਣ ਦੀ ਸਾਇੰਸ ਦੇ ਹਵਾਲੇ ਹੋਣਾ ਚਾਹੀਦਾ ਏ ਜਿਹੜੀ ਇਸ ਖਿਆਲ ਦਾ ਇਨਕਾਰ ਕਰਦੀ ਏ। ਰੱਬ ਸਿਆਣੇ ਅਤੇ ਰੱਬ ਲਾਮਹਦੂਦ ਏ, ਇਸ ਲਈ ਸਭ ਕੁਝ ਸਿਆਣੇ। ਇਸ ਬਿਆਨ ਉੱਤੇ ਵਜੂਦ ਦੀ ਸਾਰੀ ਸਾਇੰਸ ਨਿਉਂ ਰੱਖਦੀ ਏ ਅਤੇ ਸਾਇੰਸ ਦਾ ਅਸੂਲ ਹਮਾਂਗੀ ਅਤੇ ਲਾਫਾਨੀਅਤ ਨੂੰ ਜ਼ਾਹਿਰ ਕਰਦਿਆਂ ਹੋਏ ਇਲਾਹੀ ਏ। ਸਾਰੀ ਤਾਕਤ ਰੱਬ ਯਾਨੀ ਚੰਗਿਆਈ ਨਾਲ ਤਾਲੁਕ ਰੱਖਦੀ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਅਲਾਹੀ ਸੱਚਿਆਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਅਲਾਹੀ ਪਿਆਰ ਹੀ ਹਕੂਮਤ ਕਰਦਾ ਏ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਅਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ਿਹਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।